You're with SBS Radio. Find more great stories in your language at sbs.com.au.
SBS Radio.
ਕਦੀ ਤਾਂ ਮੇਰੇ ਤੱਕ ਕੋਈ ਸੁਨੇਹਾ ਪਹੁੰਚਾ ਦੇ, ਕਦੀ ਤਾਂ ਨਾ ਮੇਰੇ ਦੀ ਕੋਈ ਗੱਲ ਚਲਾ ਦੇ। ਭਰ ਕੇ ਭੇਜੀ ਮੋਹਦੀਆਂ ਤੰਦਾਂ, ਰੋਸਿਆਂ ਦਾ ਆਪਣਾਪਨ, ਚੰਦਰਿਆ ਕਦੀ ਤਾਂ ਰੁੱਗ ਭਰ ਕੇ ਕੱਢ ਲੈ ਜਾਣ ਵਾਲੀ ਕੋਈ ਬਾਤ ਪਾ ਦੇ। ਲਿਖੀ ਕੁਝ ਐਸਾ ਕਿ ਮੈਂ ਗੱਲ ਲਾ ਰੋਵਾਂ, ਤੈਹਾਂ ਲਾ ਲਾ ਰੱਖਾਂ ਅਤੇ ਸਾਹਾਂ 'ਚ ਲਕੋਲਾਂ। ਇੱਕ ਇੱਕ ਸ਼ਬਦ ਮੈਂ ਪੀਲਾਂ ਅਤੇ ਰੂਹ ਵਿੱਚ ਸਮੋਲਾਂ, ਲੱਖ ਵਾਰ ਪੜ੍ਹਾਂ ਅਤੇ ਪੜ੍ਹ ਪੜ੍ਹ ਕਮਲੀ ਹੋਵਾਂ। ਮੰਨਿਆ ਕਿ ਸੁਨੇਹੇ ਦਾ ਬੂਟਾ ਵਿਰਲਾ ਹੀ ਹੁਣ ਕਿਤੇ ਉੱਗਦਾ। ਰੁੱਕਾ ਹੁਣ ਕਿਸੇ ਦੀ ਬਾਤ ਨਹੀਂ ਉਹ ਪੁੱਛਦਾ। ਤੂੰ ਹੀ ਚੱਲ ਮੁੜ ਤੋਂ ਵਣ ਜੇ ਪੁਗਾ ਦੇ, ਕਾਗਜ਼ਾਂ 'ਚ ਰੂਹ ਭਰ ਕੇ ਮੁਹੱਬਤਾਂ ਦੀ ਬਾਤ ਕੋਈ ਪਾ ਦੇ। ਕਦੀ ਤਾਂ ਮੇਰੇ ਤੱਕ ਕੋਈ ਸੁਨੇਹਾ ਪਹੁੰਚਾ ਦੇ। ਮੁਹੱਬਤਾਂ ਦੀਆਂ ਗੰਢਾਂ ਫਰੋਲਣ ਨੂਰ ਇੱਕ ਵਾਰੀ ਫਿਰ ਹਾਜ਼ਰ ਹੈ ਤੁਹਾਡੇ ਸਾਰਿਆਂ ਦੇ ਰੂਬਰੂ। ਪਰ ਸਭ ਤੋਂ ਪਹਿਲਾਂ ਨੂਰ ਦੀ ਪਿਆਰ ਭਰੀ ਨਮਸਤੇ, ਆਦਾਬ, ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ। ਮੇਰੀਆਂ ਗੱਲਾਂ ਤੋਂ ਤੁਹਾਨੂੰ ਅੰਦਾਜ਼ਾ ਤਾਂ ਲੱਗ ਗਿਆ ਹੋਣਾ ਕਿ ਮੈਂ ਅੱਜ ਕਿਹੜੇ ਮੋਹ ਦੀਆਂ ਤੰਦਾਂ ਫਰੋਲਣੀਆਂ ਨੇ। ਜਿਵੇਂ ਕਿ ਮੈਂ ਹਰ ਵਾਰ ਤੁਹਾਨੂੰ ਕਹਿੰਦੀ ਹਾਂ ਕਿ ਤੁਸੀਂ ਆਪਣਾ ਮੋਹ, ਆਪਣਾ ਪਿਆਰ ਸਾਡੇ ਤੱਕ ਜ਼ਰੂਰ ਪਹੁੰਚਾਓ, ਅਤੇ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਨੂੰ ਈਮੇਲਸ ਕਰਦੇ ਵੀ ਹੋ। ਵੇਖੋ, ਗੱਲਾਂ ਤਾਂ ਬਹੁਤ ਕਹੀਆਂ ਜਾਂਦੀਆਂ ਨੇ ਪਰ ਸੁਣੀਆਂ ਬਹੁਤ ਘੱਟ, ਗੱਲਾਂ ਲਿਖੀਆਂ ਅਤੇ ਪੜ੍ਹੀਆਂ ਬਹੁਤ ਜਾਂਦੀਆਂ ਨੇ ਪਰ ਸਮਝੀਆਂ ਬਹੁਤ ਘੱਟ। ਪਰ ਇੱਕ ਬਹੁਤ ਹੀ ਪਿਆਰੀ, ਮੋਹ ਨਾਲ ਭਰੀ ਈਮੇਲ ਸਾਡੇ ਤੱਕ ਪਹੁੰਚੀ ਸ਼ਾਮ ਕੁਮਾਰ ਜੀ ਦੀ, ਜਿੱਥੇ ਉਹਨਾਂ ਨੇ SBS ਪੰਜਾਬੀ ਦੇ ਪ੍ਰੋਗਰਾਮਸ ਦੀ ਤਾਰੀਫ ਕੀਤੀ। ਉੱਥੇ ਕੁਝ ਲਾਈਨਾਂ ਇਹੋ ਜਿਹੀਆਂ ਲਿਖ ਦਿੱਤੀਆਂ ਜਿਨ੍ਹਾਂ ਨੂੰ ਮੈਂ ਬਾਰ ਬਾਰ ਪੜ੍ਹਿਆ। ਸ਼ਾਮ ਜੀ ਨੇ ਲਿਖਿਆ ਕਿ ਉਹ SBS ਪੰਜਾਬੀ ਦੇ ਰੈਗੂਲਰ ਲਿਸਨਰ ਹਨ ਪਰ ਉਹ ਅੱਜ ਵੀ ਉਹ ਵਕਤ ਮਿਸ ਕਰਦੇ ਹਨ ਜਦੋਂ ਉਹ ਸਾਡੇ ਤੱਕ ਸੁਨੇਹਾ ਚਿੱਠੀ ਰਾਹੀਂ ਪਹੁੰਚਾਉਂਦੇ ਸੀ। ਬੇਸ਼ੱਕ ਅੱਜ ਮਾਡਰਨ ਜ਼ਮਾਨਾ ਹੋ ਗਿਆ ਹੈ, ਤੁਸੀਂ ਕਿਸੇ ਤੱਕ ਕੋਈ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਉਂਗਲਾਂ ਨੇ 4 ਅੱਖਰ ਲਿਖਣੇ ਨੇ ਅਤੇ ਸੈਂਡ ਦਬਾਉਣਾ ਹੈ। ਅੱਖ ਝਪਕਣ ਤੋਂ ਪਹਿਲਾਂ ਸੁਨੇਹਾ ਦੂਸਰੇ ਤੱਕ ਪਹੁੰਚ ਜਾਂਦਾ ਹੈ। ਪਰ ਚਿੱਠੀ ਲਿਖਣ ਦਾ ਆਪਣਾ ਹੀ ਇੱਕ ਸਰੂਰ ਹੁੰਦਾ ਸੀ, ਆਪਣਾ ਹੀ ਇੱਕ ਅੰਦਾਜ਼ ਹੁੰਦਾ ਸੀ। ਹੱਥਾਂ ਰਾਹੀਂ ਫੁਰ ਕੇ, ਕਲਮ ਰਾਹੀਂ ਵਗ ਕੇ ਸ਼ਬਦ ਕਾਗਜ਼ ਵਿੱਚ ਹਮੇਸ਼ਾ ਲਈ ਘਰ ਕਰ ਲੈਂਦੇ ਸੀ ਅਤੇ ਫਿਰ ਤੈਹਾਂ ਲਾ ਕੇ ਉਸ ਚਿੱਠੀ ਨੂੰ ਸੰਭਾਲ ਕੇ ਰੱਖਣਾ ਅਤੇ ਫਿਰ ਲੱਖਾਂ ਵਾਰ ਪੜ੍ਹਨਾ, ਕੀ ਵਕਤ ਸੀ। ਹੁਣ ਤਾਂ ਜਦੋਂ ਮਰਜ਼ੀ ਸੈਂਡ ਕੀਤਾ ਅਨਸੈਂਡ ਕਰ ਦਵੋ। ਸਾਡੇ ਜਿੰਨੇ ਵੀ ਲਿਸਨਰਸ ਜੋ ਇਹ ਸੈਗਮੈਂਟ ਸੁਣ ਰਹੇ ਨੇ, ਜੇ ਕਿਸੇ ਕੋਲ ਕੋਈ ਚਿੱਠੀ ਸੰਭਾਲੀ ਪਈ ਹੈ ਤਾਂ ਕੱਢ ਕੇ ਵੇਖੋ। ਸੱਚ ਮੰਨਿਓ, ਸ਼ਬਦਾਂ ਵਿੱਚ ਅਹਿਸਾਸਾਂ ਦੀ ਖੁਸ਼ਬੂ ਹੋਵੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਚਿੱਠੀਆਂ ਨੀਲੇ ਰੰਗ ਦੀਆਂ ਹੁੰਦੀਆਂ ਸਨ, ਅਤੇ ਜੇ ਤੁਹਾਨੂੰ ਵੀ ਯਾਦ ਹੋਵੇ ਤਾਂ ਪੋਸਟ ਕਾਰਡ ਪੀਲੇ ਰੰਗ ਦੇ ਹੁੰਦੇ ਸਨ। ਅੱਜ ਬਾਰੇ ਸੋਚੀਦਾ ਹੈ ਤਾਂ ਮੈਨੂੰ ਹਾਸਾ ਹੀ ਆਉਂਦਾ ਹੈ ਕਿ ਕਿਵੇਂ ਅਸੀਂ ਪਾਸਵਰਡ ਲਾ ਕੇ ਸ਼ਬਦਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ। ਇੱਕ ਉਹ ਵਕਤ ਸੀ ਕਿ ਗੱਲਬਾਤ ਇੰਨੀ ਖੁੱਲ੍ਹੀ ਹੁੰਦੀ ਸੀ, ਸ਼ਬਦ ਇੰਨੇ ਰਿਹਾ ਹੁੰਦੇ ਸਨ ਕਿ ਪੀਲੇ ਪੋਸਟ ਕਾਰਡ 'ਤੇ ਹਜ਼ਾਰਾਂ ਸੁਨੇਹੇ ਦਿਲ ਦੇ ਜਜ਼ਬਾਤ ਲਿਖ ਕੇ ਭੇਜ ਦੇਈਦੇ ਸੀ ਜਿਹਨੂੰ ਕੋਈ ਵੀ ਪੜ੍ਹ ਲਵੇ। ਤੁਹਾਨੂੰ ਪਤਾ ਹੈ ਜਦ ਦੀਆਂ ਚਿੱਠੀਆਂ ਗਵਾਚੀਆਂ ਨੇ, ਇੰਜ ਜਾਪਦਾ ਮਖਮਲੀ ਘਾਹ 'ਤੇ ਤੁਰਦਿਆਂ ਵੀ ਛਾਲੇ ਪੈ ਗਏ ਨੇ। ਉਦੋਂ ਮਨ ਦੀ ਧਰਤ ਦਾ ਸਫ਼ਰ ਪੈਰਾਂ ਨਾਲ ਨਹੀਂ ਸ਼ਬਦਾਂ ਨਾਲ ਕੀਤਾ ਜਾਂਦਾ ਸੀ, ਅਤੇ ਹੁਣ 2 ਕਦਮ ਤੁਰਦਿਆਂ ਹੀ ਮਨ ਦੀ ਧਰਤ ਖਤਮ ਹੋ ਜਾਂਦੀ ਹੈ। ਮੋਈ ਚਿੱਠੀ ਲਫ਼ਜ਼ਾਂ ਦੀ ਜਾਦੂਗਰ ਸੀ, ਉਹ ਹਰ ਕਹੀ ਅਨਕਹੀ ਪਹਿਚਾਨਣ ਵਾਲੀ, ਦਿਲ ਦੀਆਂ ਰਮਜ਼ਾਂ ਜਾਣਨ ਵਾਲੀ। ਮੋਈ ਚਿੱਠੀ ਲਫ਼ਜ਼ਾਂ ਦੀ ਜਾਦੂਗਰ ਸੀ, ਉਹ ਹਰ ਕਹੀ ਅਨਕਹੀ ਪਛਾਣਨ ਵਾਲੀ, ਦਿਲ ਦੀਆਂ ਰਮਜ਼ਾਂ ਜਾਣਨ ਵਾਲੀ। ਹਰ ਅੱਖਰ ਦਿਲ ਨੂੰ ਛੂਹ ਜਾਂਦਾ ਸੀ, ਪੀਰ ਪਰਾਗਾ ਧੂ ਜਾਂਦਾ ਸੀ, ਲਫ਼ਜ਼ਾਂ ਦੀ ਜਾਦੂਗਰ ਸੀ। ਅੱਗੇ ਤਾਂ ਕੁਦਰਤ ਨੂੰ ਵੀ ਚਿੱਠੀ ਨਾਲ ਜੋੜ ਦਿੱਤਾ ਜਾਂਦਾ ਸੀ। ਬਨੇਰੇ 'ਤੇ ਕਾਣੇ ਬੋਲਣਾ ਤਾਂ ਦਾਦੀ ਨੇ ਕਹਿਣਾ ਪੱਕਾ ਅੱਜ ਘਰੇ ਕਿਸੇ ਪ੍ਰਾਹੁਣੇ ਜਾਂ ਚਿੱਠੀ ਨੇ ਆਉਣਾ ਹੈ। 12 ਕੁ ਵੱਜਣੇ ਤਾਂ ਡਾਕੀਏ ਦੀ ਉਡੀਕ ਸ਼ੁਰੂ ਹੋ ਜਾਣੀ। ਜਿਵੇਂ ਹੀ ਰਾਮ ਸਿੰਘ ਦਾ ਸਾਈਕਲ ਦਿਸਣਾ, ਮਨ ਨੂੰ ਚਾਅ ਜਿਹਾ ਚੜ੍ਹ ਜਾਣਾ। ਰਾਮ ਸਿੰਘ ਸਾਡੇ ਡਾਕੀਏ ਦਾ ਨਾਮ ਸੀ। ਜਿੰਨੀ ਸਾਂਝ ਚਿੱਠੀ ਨਾਲ ਹੁੰਦੀ ਸੀ, ਉਨੀ ਹੀ ਸਾਂਝ ਚਿੱਠੀ ਪਹੁੰਚਾਉਣ ਵਾਲੇ ਨਾਲ ਹੋ ਜਾਂਦੀ ਸੀ। ਹੁਣ ਤਾਂ ਕੋਈ ਨਹੀਂ ਉਡੀਕਦਾ ਡਾਕੀਏ ਨੂੰ। ਜੇ ਅੱਜ ਕੱਲ੍ਹ ਸੁਨੇਹੇ ਵਟਸਐਪ ਜਾਂ ਇੰਸਟਾ 'ਤੇ ਆਉਂਦੇ ਵੀ ਨੇ ਤਾਂ ਉਹ ਵੀ ਮਤਰਿਆਂ ਵਾਂਗੂ ਰੁੱਸੇ ਹੋਏ ਅਤੇ ਕਈ ਵਾਰ ਤਾਂ ਪੜ੍ਹ ਕੇ ਜੀ ਕਰਦਾ ਹੈ ਕਿ ਫੋਨ ਹੀ ਭੰਨ ਦੇਈਏ। ਪਰ ਕੀ ਕਰੀਏ, ਇਹ ਵੀ ਹੁੰਦਾ ਨਹੀਂ ਨਾ, ਆਈਫੋਨ ਹੈ ਹੀ ਬੜਾ ਮਹਿੰਗਾ। ਕੋਈ ਮਰ ਜਾਣੀ ਚਿੱਠੀ ਥੋੜ੍ਹੀ ਹੈ ਕਿ ਗੁੱਸੇ 'ਚ ਆ ਕੇ ਚਾਰ ਟੋਟੇ ਘਰ ਮਾਰੇ। ਚਿੱਠੀ ਸਿਰਫ ਇੱਕ ਸੁਨੇਹਾ ਪਹੁੰਚਾਉਣ ਦਾ ਜ਼ਰੀਆ ਹੀ ਨਹੀਂ ਸੀ, ਰਿਸ਼ਤਿਆਂ ਨੂੰ ਜੋੜਨ ਵਾਲੀ ਇੱਕ ਕੜੀ ਸੀ। ਚਿੱਠੀ ਖੋਲਦਿਆਂ ਹੀ ਅੱਖਾਂ 'ਚ ਚਮਕ ਆ ਜਾਂਦੀ ਸੀ। ਜਿਹੜੇ ਹੱਥ ਚਿੱਠੀ ਲਿਖਦੇ ਸੀ ਨਾ, ਉਹ ਜ਼ਿੰਦਗੀ ਦੇ ਸੂਈ ਦੇ ਨੱਕੇ ਦਾ ਧਾਗਾ ਬਣ ਜਾਂਦੇ ਸੀ ਅਤੇ ਆਪਣੇ ਆਪ ਨੂੰ ਆਖਰੀ ਸਿਰੇ ਤੋਂ ਗੰਢ ਮਾਰ ਵਿੱਚ ਰਿਸ਼ਤੇ ਪਰੋ ਲੈਂਦੇ ਸੀ ਅਤੇ ਹਰ ਦਿਨ ਸਾਂਭ ਲੈਂਦੇ ਸੀ। ਮੈਨੂੰ ਦੱਸਣਾ, ਤੁਹਾਡੇ 'ਚੋਂ ਕਿੰਨੇ ਕੁਣੇ ਜਿਹੜੇ ਮੇਰੀ ਇਸ ਗੱਲ ਨਾਲ ਸਹਿਮਤ ਨੇ ਕਿ ਜਦੋਂ ਦੀ ਅਸੀਂ ਚਿੱਠੀਆਂ ਲਿਖਣੀਆਂ ਬੰਦ ਕੀਤੀਆਂ ਨੇ, ਚਿੱਠੀਆਂ ਸਾਡੇ ਤੋਂ ਨਾਰਾਜ਼ ਹੋਈਆਂ ਨੇ, ਤਾਂ ਇੰਝ ਜਾਪਦਾ ਹੈ ਕਿ ਸਾਡੇ ਲਈ ਹਰ ਗੱਲ, ਹਰ ਰਿਸ਼ਤਾ, ਹਰ ਅਹਿਸਾਸ ਸਮਝ ਤੋਂ ਪਾਰ ਹੋ ਗਿਆ ਹੈ। ਪਹਿਲਾਂ ਚਿੱਠੀਆਂ ਚੁੱਪ ਚਾਪ ਸੁੱਖਾਂ ਦੁੱਖਾਂ ਦੇ ਸੁਨੇਹੇ ਲੜ ਬਣ ਲਿਆਉਂਦੀਆਂ ਸਨ ਅਤੇ ਹੁਣ ਵਟਸਐਪ, ਮੈਸੰਜਰ, ਇੰਸਟਾ ਨੂੰ ਵੇਖ ਕੇ ਲੱਗਦਾ ਹੈ ਕਿ ਚਿੱਠੀਆਂ ਨਾਰਾਜ਼ ਹੋ ਕੇ ਕਿਸੇ ਹੋਰ ਦੇਸ਼ ਤੁਰ ਗਈਆਂ ਨੇ। ਪਹਿਲਾਂ ਜਦੋਂ ਚਿੱਠੀ ਨੂੰ ਕੁੱਟ ਕੇ ਕਲੇਜੇ ਨਾਲ ਲਾਈਦਾ ਸੀ ਤਾਂ ਇੰਝ ਜਾਪਦਾ ਸੀ ਕਿ ਲਿਖਣ ਵਾਲੇ ਨੂੰ ਗਲਵੱਕੜੀ ਪਾ ਰਹੇ ਹਾਂ। ਹੱਥਾਂ ਵਿੱਚ ਚੁੱਕ ਚੁੱਕ ਕੇ ਖੜਾਉਣ ਵਰਗਾ ਬਹੁਤ ਕੁਝ ਹੁੰਦਾ ਸੀ ਇਹਨਾਂ ਚਿੱਠੀਆਂ ਵਿੱਚ। ਪਰ ਜਦ ਦੀਆਂ ਚਿੱਠੀਆਂ ਰੁੱਸ ਕੇ ਦੂਸਰੇ ਦੇਸ਼ ਗਈਆਂ ਨੇ, ਸਾਡੇ ਚਾਹ ਹੀ ਨਾਲ ਲੈ ਗਈਆਂ ਨੇ। ਮੇਰੇ ਵਾਂਗੂ ਬਥੇਰਿਆਂ ਦਾ ਦਿਲ ਕਰਦਾ ਹੋਣਾ ਇਹਨਾਂ ਨੂੰ ਮਨਾਉਣ ਦਾ, ਕੁੱਟ ਕਲੇਜੇ ਲਾਉਣ ਦਾ। ਅਤੇ ਫਿਰ ਚਲੋ, ਉਡੀਕ ਕਿਸ ਗੱਲ ਦੀ, ਕੋਸ਼ਿਸ਼ ਕਰੀਏ, ਕਲਮ ਨੂੰ ਹੱਥਾਂ ਵਿੱਚ ਲਈਏ ਅਤੇ ਕਾਗਜ਼ਾਂ 'ਤੇ ਮੁਹੱਬਤਾਂ ਦੀ ਕੋਈ ਬਾਤ ਪਾਈਏ। ਅੱਖਾਂ ਨੂੰ, ਉਂਗਲਾਂ ਨੂੰ ਥੋੜ੍ਹਾ ਜਿਹਾ ਆਰਾਮ ਦਈਏ ਵਟਸਐਪ, ਇੰਸਟਾ ਤੋਂ, ਅਤੇ ਜਜ਼ਬਾਤਾਂ ਨੂੰ ਮੁੜ ਤੋਂ ਜਿਉਣ ਜੋਗਾ ਕਰੀਏ ਅਤੇ ਲਿਖੀਏ ਕਿਸੇ ਲਈ ਪਿਆਰ ਦਾ ਕੋਈ ਸੁਨੇਹਾ ਜਿਹੜਾ ਕਦੇ ਵੀ ਅਨਸੈਂਡ ਨਾ ਕੀਤਾ ਜਾ ਸਕੇ। ਲਿਖੀਏ ਕੋਈ ਇਹੋ ਜਿਹੀ ਚਿੱਠੀ ਜਿਸ ਨੂੰ ਕੋਈ ਹਮੇਸ਼ਾ ਲਈ ਆਪਣੀ ਬੁੱਕਲ ਦੇ ਨਿੱਘ ਵਿੱਚ ਸਮੇਟ ਲਵੇ ਅਤੇ ਜਦ ਵੀ ਜੀ ਕਰੇ ਖੋਲ੍ਹ ਕੇ ਅਹਿਸਾਸਾਂ ਨੂੰ ਰੂਹ ਵਿੱਚ ਸਮਾ ਲਵੇ। ਚਲੋ, ਰੁੱਸੀਆਂ ਮਾਸੀਆਂ, ਚਾਚੀਆਂ, ਤਾਈਆਂ ਅਤੇ ਭੂਆਂ ਨੂੰ ਚਿੱਠੀ ਲਿਖ, ਮੁੜ ਤੋਂ ਭਰੇ ਭਰੇ ਸੱਖਣੇ ਸੱਖਣੇ ਰੂਹ ਦੇ ਨੇੜੇ ਦੇ ਰਿਸ਼ਤੇ ਸਾਂਭ ਲਈਏ। ਮੁੜ ਤੋਂ ਲੈ ਆਈਏ ਉਹ ਵਕਤ ਜਦੋਂ ਇਸ਼ਕ ਮੁਹੱਬਤਾਂ ਵਾਲੀ ਕੰਧ ਟੱਪ ਕੇ ਚਿੱਠੀ ਸੁੱਟ ਦੌੜ ਜਾਂਦਾ ਸੀ। ਇਸ਼ਕ ਅਤੇ ਚਿੱਠੀ ਦਾ ਬੜਾ ਗੂੜਾ ਮੇਲ ਸੀ। ਹੁਣ ਅਸੀਂ ਚਿੱਠੀਆਂ ਲਿਖਣੀਆਂ ਹੀ ਨਹੀਂ ਭੁੱਲ ਗਏ, ਸਗੋਂ ਇਸ਼ਕ ਕਰਨਾ ਵੀ ਭੁੱਲ ਗਏ ਹਾਂ। ਚਲੋ, ਲਿਖੀਏ ਇੱਕ ਖੱਤ ਐਸਾ ਜੋ ਪਹਿਲਾਂ ਵੀ ਲੱਗੇ ਅਤੇ ਆਖਰੀ ਵੀ। ਲਿਖੀਏ ਇੱਕ ਖੱਤ ਐਸਾ ਕਿ ਜਦ ਉਹ ਰੁੱਸੇ ਤਾਂ ਉਸ ਖੱਤ ਦੀ ਖੁਸ਼ਬੂ ਉਸਨੂੰ ਝੱਟ ਮਨਾ ਲਵੇ। ਹੱਥੋਂ ਛੁੱਟਦੀਆਂ ਮੋਹਦੀਆਂ ਤੰਦਾਂ ਨੂੰ ਸ਼ਬਦ ਘੁੱਟ ਕੇ ਮੁੜ ਤੋਂ ਗਲਵੱਕੜੀ ਵਿੱਚ ਲੈ ਲੈਣ ਅਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਮਿੱਠੀ ਪਿਆਰੀ ਮਹਿਕਾ ਭਰੀ ਸਾਂਝ ਸਾਡੇ ਨਾਲ ਬਣਾਈ ਰੱਖਣਾ। ਆਪਣੇ ਸੁਨੇਹੇ, ਆਪਣੇ ਸੁਝਾਅ, ਆਪਣੀ ਮੁਹੱਬਤ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਪਰ ਅੱਜ ਈਮੇਲ ਦੇ ਰਾਹੀਂ ਨਹੀਂ, ਅੱਜ ਅਸੀਂ ਤੁਹਾਨੂੰ ਦੇਵਾਂਗੇ ਇੱਕ ਐਡਰੈਸ ਜਿਸ 'ਤੇ ਤੁਸੀਂ ਚਿੱਠੀ ਲਿਖਣੀ ਹੈ ਅਤੇ ਆਪਣਾ ਮੋਹ ਸਾਡੇ ਤੱਕ ਪਹੁੰਚਾਉਣਾ ਹੈ। ਤੁਸੀਂ ਸਾਨੂੰ ਚਿੱਠੀ ਲਿਖ ਸਕਦੇ ਹੋ SBS ਪੰਜਾਬੀ ਪ੍ਰੋਗਰਾਮ, PO Box 294, ਸਾਊਥ ਮੈਲਬਰਨ 3205। ਨੂਰ ਅਗਲੇ ਹਫ਼ਤੇ ਫਿਰ ਇੱਕ ਹੋਰ ਬੰਦ ਰੀਝ ਦਾ ਦਰਵਾਜ਼ਾ ਖੋਲੇਗੀ, ਪਰ ਹੁਣ ਲੈਂਦੀ ਹੈ ਇਜਾਜ਼ਤ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.